ओंकार सतनाम करता पुरख निर्भव निर्वैर अकाल मुहूर्त आजूनी सैभं गुर प्रसाद। मनुख दी सुरत ईश्वर तक गमन कर सके इस वास्ते सतपुरशा ने उपराले उद्दम बहुत कीते ने, पर सुरत नू रोक पै सके इस तरह दियां बाधावां भी संसार विच बहुत सारियां ने। कुछ परिस्थिति कुछ मन स्थिति ऐसी हुंदी है जिस दे नाल मनुख संसार विच ते करतार दे मार्ग विच रोक समझ के रोड़ा समझ के सुरत नूं ते शरीर नूं रोक लैंदा है। संसार विच उन्नति नहीं हो सकी किसे मनुख दी तां अक्सर मनुख ऐसा गिला करदा है परिस्थिति अनुकूल नहीं सी तां ही मैं तरक्की नहीं कर सकिया तां ही मैं अगां नहीं वध सकिया तां ही मैं शिखर ते नहीं पहुंच सकिया। पर कोई मनुख ईश्वर तक नहीं पहुंच सकिया परमात्मा तक नहीं पहुंच सकिया इत्थे भी कुछ रोकां ने। ये रोक अंदर दी है। इस तन मन मधे मदन चोर जिन ज्ञान रतन हिर लीन मोर। इस तन दे अंदर बड़ी वड्डी दौलत परिपूर्ण परमात्मा ने छुपा के रखी है, लेकिन इस दौलत नू लुटन वास्ते भी चोर बुथेरे ने। जिस तरह बार संपदा नू बचान वास्ते सानू हिफाजत करनी पैंदी है रखवाली करनी पैंदी है, अध्यात्मक दौलत नू बचान वास्ते भी उद्दम उपराले हिफाजत करनी ही पैंदी है। अजीम चिंतक शायर दार्शनिक ते संत अवतारी पुरश गुरु नानक देव जी महाराज ने इना रोकां दा खास करके एक विशेष शब्द विच जिक्र कीता। बड़े सुंदर अलंकृत ढंग दे नाल आप दा ए शब्द उचारण कीता होया है, जिस दे च मनुख नू आप सावधान करदे ने कि जिथे जिथे भी रोक पए ते तू परमात्मा तक ना पहुंच सके उस रोक नू समझी ते हटाण दी कोशिश भी करी। ਇਹ ਤਾਂ ਠੀਕ ਹੈ ਕਿ ਪਰਾਇਆ ਤਨ ਪਰਾਏ ਧਨ ਦੀ ਹਿਫਾਜ਼ਤ ਵਾਸਤੇ ਬਾਹਰੋਂ ਉਪਰਾਲੇ ਮੌਜੂਦ ਨੇ, ਉਹਨਾਂ ਨੂੰ ਅਸੀਂ ਕਾਨੂੰਨ ਨੀਤੀ ਕਹਿੰਦੇ। ਰਾਜਨੀਤੀ ਦੀ ਲੋੜ ਇਸ ਵਾਸਤੇ ਪਈ ਕਿ ਪਰਾਇਆ ਤਨ ਪਰਾਇਆ ਧਨ ਇਸ ਦੇ ਉੱਤੇ ਮਨੁੱਖ ਗਾਲਿਬ ਨਾ ਆਵੇ, ਖੋਣ ਦੀ ਕੋਸ਼ਿਸ਼ ਨਾ ਕਰੇ। ਧਰਮ ਨੀਤੀ ਦੀ ਇਸ ਵਾਸਤੇ ਲੋੜ ਪਈ के विकार ते वाशना मनुख दी अध्यात्मक दौलत नूं लुट के ना ले जान। राजनीति दा कम है बाहरों हिफाजत करना, धर्म नीति दा कम है अंदरों हिफाजत करना। अंदर दी दौलत नूं राजनीति नहीं बचा सकती, पुलिस कानून सब फिजूल ने। अध्यात्मक दौलत नूं लुटन वास्ते जिहड़े चोर चकार ने ਉਹ ਸੂਖਸ਼ਮ ਨੇ, ਅਤਿ ਸੂਖਸ਼ਮ ਨੇ, ਜੋ ਕਾਨੂੰਨ ਦੀ ਪਕੜ ਵਿੱਚ ਨਹੀਂ ਆਉਂਦੇ। ਇਸ ਵਾਸਤੇ ਉਸ ਚੋਰਾਂ ਨੂੰ ਪਕੜਨ ਵਾਸਤੇ ਧਰਮ ਨੀਤੀ ਦੀ ਲੋੜ ਪਈ। ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਸਮਝਾਉਣ ਦਾ ਢੰਗ ਬੜਾ ਨਿਰਾਲਾ। ਆਪ ਕਹਿੰਦੇ ਨੇ ਕਿ ਇੱਕ ਦਫ਼ਾ ਮਨੁੱਖ ਧਰਮ ਦਾ ਰਸ ਚੱਖ ਲਵੇ, ਨਾਮ ਦਾ ਰਸ ਮਾਣ ਲਵੇ, ਫਿਰ ਉਹ ਜਗਤ ਦਾ संसार दा मुआफिज बन जांदा है, लुटेरा नहीं। एक सुंदर उदाहरण है कि एक लड़का इकलौता जो बड़ा ही लाड प्यार नाल पले है, घर दा कीमती साजो समान तोड़ना चाहता है, मां नूं बच्चे दे नाल नाल घर दा साजो समान भी प्यारा है। ਉਹ ਇਹ ਵੀ ਚਾਹੁੰਦੀ ਏ ਕਿ ਬੱਚੇ ਦਾ ਦਿਲ ਨਾ ਟੁੱਟੇ, ਪਰ ਨਾਲੇ ਇਹ ਵੀ ਚਾਹੁੰਦੀ ਏ ਕਿ ਸਮਾਨ ਵੀ ਨਾ ਟੁੱਟੇ। पर बच्चा हट ते आया और पूरे हठ नाल उना कीमती साजो समान नू तोड़न दिते बरपा है। जो तोड़न लगता है मां ताड़ना कर दी है, नहीं रुकता, एक दो थप्पड़ मार दें दी है। मां ने समान नू बचा ते ले है, लेकिन बच्चे दी रुचि नहीं बदल सके। बच्चे दी रुचि अजे भी यही है कि मौका मिले मां दियां नजरां एक पासे होवन, मैं तोड़ना है ये साजो समान। एक दूसरे घर दे विच वी इक लोता लड़का लिया लाड़ प्यार दी शिखर ते पहुंचिया होया, वह भी घर दे कीमती साजो समान नू तोड़ना चाहुंदा है। इस दी मां बहुत कोमल है, बहुत कोमल है, ताड़ नहीं सकती बच्चे नू, मार नहीं सकती, सख्ती नाल पेश नहीं आ सकती। जब बच्चा हटते ही आया भी मैं हर कीमत ते घर दा कीमती साजो समान तोड़ना है, तो इस होनहार ते कोमल हिरदा रखण वाली मां ने साफ किया, बच्चे तू तोड़, जरूर तोड़, मैं नहीं रोकांगी, पर तोड़न तो पहले तू मेरे को लड्डू खा ले और तैनू एक कहानी सुनानी है, वह भी सुन ले। मूंह दे च बच्चे दे लड्डू पाया, कन्ना दे च एक मधुर कहानी पा दित्ती, बच्चा कहानी दे च खो गया और जबान दे मिठे स्वाद दे च ऐसा खोया कि घर दे कीमती साजो समान नू तोड़ना ही भुल गया। रुचि मोड़ के रख दित्ती मां ने, सुरत मोड़ के रख दित्ती। जद भी कोई मनुख संसार दे अमन नू भंग करना चाहता है, शांति नू भंग करना चाहता है, तो एक मां है राजनीति, ये ताड़ना नाल रोकती है, इहदी अपनी नियमावली है, इहदा अपना कानून है, और हर जुर्म दी बकायदा सख्ती दे नाल सजा है। नहीं बच्चा रुकदा, एकता अमन शांति नू भंग करना चाहता है, तो फिर सजा दित्ती जांदी है, जेल विच पा दित्ता जांदा है, थप्पड़ मार दित्ता जांदा है। एक दूसरी मां है जिसनू सतसंग कहिंदे ने। जद भी कोई मनुख एकता अमन ते शांति दे आईने नू तोड़न दी कोशिश करदा है, सतसंग दी मां उहदे मूंह दे च हरी नाम दा तोशा दे दिंदी, उहदे कन्नां दे च परमात्मा दे मधुर गीत ते कहानी दे देंदी। बच्चा परमात्मा दी कहानी देच ते नाम दे तोशे देच ऐसा लीन हुंदा है कि एकता अमन ते शांति दे आईने नू तोड़ना भुल जांदा है, और सिर्फ भुलदा ही नहीं, जिथे तोड़ना चाहुंदा सी बाद देच मुआफिज हो जांदा है, उसका रखवाला हो जांदा है। उदाहरण मौजूद ने कि एकता अमन ते शांति दे आईने नू भंग करन वाला बाल्मीक सप्त ऋषियां दे सतसंग नाल बदल के रह गया, सुरत बदल गई, बल्कि वह मुहाफिज बन गया, रखवाला बन गया। विधि चंद जो डाकू से गुरु हरगोबिंद साहब जी महाराज की संगत करके ब्रह्मज्ञानी बनया, फिर डाकुआं नू मारन वाला बनया, देश कौम ते धर्म दी रक्षा करन दे च वो तत्पर रहिंदा सी। तो मुख्तसर ये कि मनुख दी सुरत नू मोड़ा देना है परमात्मा दी तरफ। रोकां बारों की ने, बारों रोक है, पराया तन पराया धन पराई संपदा पराया माल। अगर बार बार चितवनी इसे दी रहे तां सुरत दा प्रभु दे देश तक पहुंचना बड़ी औखी गल है। गुरु ग्रंथ साहब जी महाराज दी बाणी दा ते फैसला है कि जिहड़ा मन करके दो चीजां दा त्यागी है परमात्मा उस दे कोल है, पर धन पर दारा पर हरी तां के निकट बसे नर हरी। परमात्मा किन्हां दे कोल है? जो मन करके प्राय तन दे त्यागी ने, ਜੋ ਮਨ ਕਰਕੇ ਪਰਾਏ ਧਨ ਦੇ ਤਿਆਗੀ ਨੇ। ਈਸ਼ਵਰ ਉਹਨਾਂ ਦੇ ਕੋਲ ਹੈ, ਨਿਰੰਕਾਰ ਉਹਨਾਂ ਦੇ ਕੋਲ ਹੈ। ਪਰਾਇਆ ਧਨ ਮਿੱਟੀ ਦਿਸ ਪਏ, ਪਰਾਇਆ ਰੂਪ ਮਾਂ ਦਿਸ ਪਏ, ਬਸ ਸਮਝ ਲਓ ਉਹ ਮਨੁੱਖ ਪਰਮਾਤਮਾ ਦੀ ਗੋਦ ਵਿੱਚ ਬੈਠਾ। ਪਰ ਧਨ ਕੋ ਮਿੱਟੀ ਸਮਝੇ, ਪਰ ਤੇਰੀਆ ਮਾਤ ਸਮਾਨ, ਇਤਨੇ ਪਰ ਹਰੀ ਨਾ ਮਿਲੇ ਤੋ ਤੁਲਸੀ ਦਾਸ ਜਮਾਨ। ਤੁਲਸੀ ਕਹਿੰਦੇ ਮੈਂ ਜਾਮਨ ਹਾਂ ਉਸ ਮਨੁੱਖ ਦਾ। ਪਰਾਇਆ ਧਨ ਮਿੱਟੀ ਦਿਖਾਈ ਦੇਵੇ, ਪਰਾਇਆ ਰੂਪ ਮਾਂ ਦਿਖਾਈ ਦੇਵੇ ਤੇ ਰੱਬ ਫਿਰ ਵੀ ਨਾ ਮਿਲੇ, ਮੈਂ ਜਾਮਨ ਹਾਂ, ਮੈਂ ਮਿਲਾਵਾਂਗਾ, ਮੈਂ ਉਸਦੀ ਸੁਰਤ ਨੂੰ ਈਸ਼ਵਰ ਦੇ ਨਾਲ ਜੋੜਾਂਗਾ। ਰਾਜਨੀਤੀ ਨੇ ਇੰਤਜ਼ਾਮ ਕਰ ਰੱਖਿਆ ਹੈ ਕਿ ਮਨੁੱਖ ਪਰਾਏ ਧਨ ਤੇ ਪਰਾਏ ਰੂਪ ਨੂੰ ਖੋਵੇ ਨਾ। ਪਰ ਮਨੁੱਖ ਐਸਾ ਜਾਬਰ ਹੈ, ਇਹ ਕਾਨੂੰਨ ਦੀਆਂ ਵਾੜਾਂ ਤੋੜ ਕੇ ਪਰਾਈ ਖੇਤੀਆਂ ਖਾਂਦਾ। ਰੱਬੀ ਸ਼ਾਇਰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਸ ਸੰਬੰਧ ਵਿੱਚ ਬੜਾ ਸੁੰਦਰ ਅਮਰ ਗੀਤ ਉਚਾਰਨ ਕੀਤਾ ਹੈ। ਤੂੰ ਸੁਣ ਹਰਨਾ ਕਾਲਿਆ, ਕਿਤ ਵਾੜੀਏ ਰਾਤਾ ਰਾਮ, ਬਿਖ ਫਲ ਮੀਠਾ ਚਾਰ ਦਿਨ, ਫਿਰ ਹੋਏ ਤਾਤਾ ਰਾਮ। ਇੱਕ ਕਾਲਾ ਹਿਰਨ ਜੋ ਕਿਸਾਨ ਦੀ ਮਿਹਨਤ ਨੂੰ ਚੌਪਟ ਕਰਨ ਲੱਗਾ ਹੈ, ਚਾਰੋਂ ਪਾਸੇ ਵਾੜ ਲਾਈਏ ਕਿਸਾਨ ਨੇ, ਪਰ ਇਹ ਵਾੜ ਦੇ ਉੱਪਰੋਂ ਛਾਲ ਮਾਰ ਕੇ ਖੇਤੀ ਦੇ ਅੰਦਰ ਦਾਖਲ ਹੋ ਗਿਆ। ਬੜੀ ਮਿਹਨਤ ਨਾਲ ਜੋ ਕਿਸਾਨ ਨੇ ਬੀਜ ਕੇ ਰੱਖਿਆ ਹੈ, ਇਹ ਉਸਨੂੰ ਖਾਣ ਲੱਗ ਪਿਆ, ਜ਼ਾਇਆ ਕਰਨ ਲੱਗ ਪਿਆ। ਗੁਰੂ ਨਾਨਕ ਦੇਵ ਜੀ ਮਹਾਰਾਜ ਵੇਖਦੇ ਨੇ, ਹਿਰਨ ਨੂੰ ਸਮਝਾਉਂਦੇ ਨੇ ਵੀ ਇਹ ਹਿਰਨ ਐਸਾ ਨਾ ਕਰ, ਕਿਸੇ ਦੀ ਮਿਹਨਤ ਬਰਬਾਦ ਨਾ ਕਰ, ਕਿਸੇ ਦੀ ਮੁਸ਼ਕਤ ਤੇ ਪਾਣੀ ਨਾ ਫੇਰ। ਤੇਰੇ ਵਾਸਤੇ ਪਰਮਾਤਮਾ ਨੇ ਜੰਗਲ ਵਿੱਚ ਬਹੁਤ ਕੁਛ ਘਾਸ ਫੂਸ ਪੈਦਾ ਕਰ ਰੱਖਿਆ, ਝੀਲਾਂ ਤਲਾਵਾਂ ਵਿੱਚ ਜਲ ਮੌਜੂਦ ਹੈ, ਤੂੰ ਉਹ ਪਾਣੀ ਪੀ ਔਰ ਉਸ ਘਾਸ ਨੂੰ ਖਾ। ਪਰ ਮਨੁੱਖ ਨੂੰ ਕਰੀਬਨ ਕਰੀਬਨ ਉਸੀ ਚੀਜ਼ ਨੂੰ ਹਥਿਆਉਣ ਵਿੱਚ ਰਸ ਮਿਲਦਾ ਹੈ ਜਿਹਦੇ ਚਾਰੋਂ ਪਾਸੇ ਵਾੜ ਹੋਵੇ। ਲੱਗਦਾ ਹੈ ਹਿਰਨ ਦੀ ਰੁਚੀ ਵੀ ਕੁਛ ਇਸੇ ਢੰਗ ਦੀ ਹੈ, ਵਰਨਾ ਖੁੱਲੀ ਘਾਸ ਮੌਜੂਦ ਹੈ ਉਹ ਨਹੀਂ ਖਾਂਦਾ। ਕਹਿੰਦੇ ਜਿਹੜੀ ਚੀਜ਼ ਬੰਦੇ ਨੂੰ ਮਿਲ ਜਾਏ ਉਹਦੇ ਚ ਕਸ਼ਿਸ਼ ਨਹੀਂ ਰਹਿੰਦੀ, ਜੋ ਨਹੀਂ ਮਿਲੀ ਕਸ਼ਿਸ਼ ਉਸੇ ਦੇ ਚ ਹੀ ਹੈ। ਜੋ ਨਹੀਂ ਮਿਲੀ ਕੁਦਰਤੀ ਗੱਲ ਹੈ, ਉਸਦੇ ਚਾਰੋਂ ਪਾਸੇ ਕੋਈ ਵਾੜ ਹੋਵੇਗੀ, ਵਰਨਾ ਤੇ ਪ੍ਰਾਪਤ ਹੋ ਜਾਣੀ ਸੀ। ਸਾਹਸੀ ਮਨੁੱਖ ਕਈ ਦਫ਼ਾ ਇਸ ਵਾੜ ਨੂੰ ਤੋੜ ਦਿੰਦੇ ਨੇ ਔਰ ਪਰਾਈ ਖੇਤੀ ਤੱਕ ਪਹੁੰਚ ਜਾਂਦੇ ਨੇ, ਪਰਾਏ ਧਨ ਦੀ ਖੇਤੀ, ਪਰਾਈ ਅਸਮਤ ਦੀ ਖੇਤੀ ਨੂੰ ਰੱਜ ਕੇ ਖਾਂਦੇ ਨੇ। ਗੁਰੂ ਨਾਨਕ ਦੇਵ ਜੀ ਮਹਾਰਾਜ ਐਸੇ ਪੁਰਸ਼ ਨੂੰ ਕਾਲੇ ਹਿਰਨ ਨਾਲ ਤਸ਼ਬੀਹ ਦਿੰਦੇ ਨੇ। ਤੂੰ ਸੁਣ ਹਰਣਾ ਕਾਲਿਆ, ਕਿਤ ਵਾੜੀਏ ਰਾਤਾ ਰਾਮ, ਬਿਖ ਫਲ ਮੀਠਾ ਚਾਰ ਦਿਨ, ਫਿਰ ਹੋਏ ਤਾਤਾ ਰਾਮ। ਫਿਰ ਹੋਏ ਤਾਤਾ ਖਰਾ ਮਾਤਾ, ਨਾਮ ਬਿਨ ਪ੍ਰਤਾਪ ਹੈ, ਉਹ ਜੇ ਵਸਾਇਰ ਦੇਹ ਲੇਰੀ, ਬਿਜਲ ਜਿਵੇਂ ਚਮਕੇ, ਹਰ ਬਾਜ ਰਾਖਾ ਕੋਏ ਨਾ ਹੈ, ਸੋਏ ਤੁਝੇ ਵਿਸਾਰਿਆ, ਸਚ ਕਹੇ ਨਾਨਕ ਚੇਤਰੇ ਮਨ, ਮਰੇ ਹਰਣਾ ਕਾਲੇ। ਐ ਕਾਲੇ ਹਿਰਨ, ਇਹ ਠੀਕ ਹੈ ਤੂੰ ਪਰਾਈ ਖੇਤੀ ਰੱਜ ਕੇ ਔਰ ਰਸ ਨਾਲ ਖਾ ਰਿਹਾ, ਲੇਕਿਨ ਇੱਕ ਦਿਨ ਕਿਸਾਨ ਦੇ ਸ਼ਿਕੰਜੇ ਚ ਆਵੇਂਗਾ, ਜਿਸ ਦੀ ਖੇਤੀ ਉਜੜੀ ਹੈ ਆਖਿਰ ਉਸਦੇ ਰੋਸ ਦਾ ਅਤਾਬ ਤੋਂ ਬਣੇਗਾ। ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਕੀ ਦੇਖਦੇ ਨੇ, ਜਿੱਥੋਂ ਹਿਰਨ ਛਾਲ ਮਾਰ ਕੇ ਰੋਸ ਪਰਾਈ ਖੇਤੀ ਖਾਂਦਾ ਸੀ, ਅੱਜ ਕਿਸਾਨ ਨੇ ਉਸ ਥਾਂ ਤੇ ਜਾਲ ਤਣਿਆ ਹੋਇਆ, ਹਿਰਨ ਨੇ ਜਿਉਂ ਛਾਲ ਮਾਰੀ ਜਾਲ ਵਿੱਚ ਫਸ ਗਿਆ। ਕਈ ਦਿਨਾਂ ਦੀ ਮਿਹਨਤ ਬਰਬਾਦ ਹੁੰਦੀ ਵੇਖ ਕੇ ਕਿਸਾਨ ਨੇ ਸੋਟੀਆਂ ਨਾਲ ਰੱਜ ਕੇ ਮਾਰਨਾ ਸ਼ੁਰੂ ਕੀਤਾ, ਹਿਰਨ ਦੀਆਂ ਲੱਤਾਂ ਤੋੜ ਦਿੱਤੀਆਂ, ਉਹ ਚੀਖਦਾ ਹੈ। ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਕਿ ਪਰਾਈ ਖੇਤੀ ਖਾਣ ਦੀ ਸਜ਼ਾ ਇਹੀ ਆਉਂਦੀ ਹੈ। ਪਰਾਇਆ ਧਨ, ਪਰਾਇਆ ਰੂਪ ਜੋ ਕਾਨੂੰਨ ਦੀ ਵਾੜ ਤੋੜ ਕੇ, ਧਰਮ ਦੀ ਵਾੜ ਤੋੜ ਕੇ ਪਹੁੰਚ ਕੇ ਪਰਾਈ ਅਸਮਤ ਲੁੱਟਦੇ ਨੇ, ਪਰਾਇਆ ਧਨ ਲੁੱਟਦੇ ਨੇ, ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਕਥਨ ਉਹਨਾਂ ਵਾਸਤੇ ਸਜ਼ਾ پھر یہی ہے. دوسری برتی صاحب شری گرو نانک دیو جی مہاراج نے بھونرے دی رکھی ہے. منک دا من کالے ہرن دی طرح ہے, منک دا من بھونرے دی طرح. گرو نانک دیو جی مہاراج کی ویک دن امرت ویلا پو پھٹن لگی ہے, بھونرے پھلاں تے منڈلان لگ پے نے, کمل پھلاں تے. پر کسی ایک تھان تے اے بھونرا بیٹھتا نہیں, کدرے ایک پھل تے دوسرے تے تیسرے تے. اس طرح اس دی بھٹکنا جاری ہے. ایسا نہیں کہ پھلاں تے بھونرے ہی پٹک دے نے. گرو نانک دیو جی مہاراج دا کتھن ہے کہ بھونریاں نالوں بھی زیادہ منک دی صورت بھٹکدی ہے, منک بھٹکدا ہے. آپ دا بڑا سندر فرمان, بھورا پھول بھون تیا دکھ ات بھاری رام, میں گر پوچھیا اپنا ساچا بیچاری رام. بیچار ستگر مجھے کہا بھور بیلی راتے ہو, سورج چڑھیا پنڈ پڑیا تیل تان تاتے. آخر تھان تھان تے پھلاں تے بیٹھدا بیٹھدا شام دے وقت بھونرا جو کمل پھل وچ بیٹھیا, سورج دے غروب ہون دے نال کمل دا پھل بند ہویا, بھونرا وچ ہی دب کے رہ گئے. سویرے اس دی لاش نکلی. تو جگت گرو بابے دا اے بڑا سندر فرمان کہ جو پرائے روپ تے موہت ہوندے نے اور بھونرے دی طرح پٹک دے نے, انہاں دا انجام یہی ہے کہ تپے ہوئے تیل دے کڑاہے ازی تاں انہاں نوں جھیلنیاں پینیاں. بھونرا کسے ایک پھل تو ترپت نہیں ہوندا ہے. بھونرے دے سمان جس دی برتی ہے کسے ایک روپ تو ترپت نہیں ہوندا ہے. جو روپ اس دے کول آ گیا کشش ختم. پھر اس روپ دی کشش پیدا ہوندی ہے جو اس دے کول نہیں ہے, پھر اس پھل تے بیٹھتا ہے. اس طرح جویں پھلاں تے بھونرا بھٹکدا رہندا ہے, منک دی صورت بھی بھٹکدی ہے, منک بھی بھٹکدا ہے. دوسری یہ بہت پربل برتی منک دے اندر ہے. اس واسطے بھونرا ہی صرف بھونرا نہیں, منک بھی بھونرا ہے. بھگت کبیر دا ایک بڑا سندر شبد ہے. آپ کہندے نے رہن گئی مت دن بھی جائے, بھور گئے بگ بیٹھے آئے. دن نو تے رات نو بڑی سندر تشبیح دیتی ہے بگلے نال تے بھونرے نال. رہن گئی مت دن بھی جائے, بھور گئے بگ بیٹھے آئے. جوانی وچ اوگن کی سی, جوانی وچ اوگن یہی سی. ایدی برتی بھونرے دے سمان سی, بڑھےپے دے بگلے دے سمان ہو گئے. کیس چٹے ہوئے, ہن بگلے دے سمان برتی ہے. بیٹھا ہے خاموش کونے دے, لوکی سمجھ دین شرافت دی مورتی ہے. بزرگ ہے, مہان ہے, وڈا ہے. کبیر کہن نہیں بگلا ہے. واشنا اسی طریقے نال ہے, انرت بھریا ہردا اسی طریقے نال ہے. پر انرت دی پورتی واسطے شریر دے سمرتھا نہیں رہی, طاقت نہیں رہی. اس واسطے بگلا ہے. سمادھی وچ لگدا پیا لیکن سمسیاواں ساری دیاں ساریاں اندر موجود نے. اے بگل سمان ہے. جوانی وچ اس دی برتی بھورے دے سمان سی. کیس بھورے سن, کیس چٹے سن, کیس کالے سن. اس دی برتی دے چوی کالک سی. تھان تھان دے پھلاں دے بھٹکنا اس دی عادت سی. کیس چٹے ہو گئے, بڈھا ہو گیا. ہن پھٹکدا تے نہیں, کسے ایک تھان تے کھڑا ہے, کسے ایک تھان تے بیٹھا ہے. لیکن اس دا یہ مطلب نہیں کہ بھٹکنا مٹ گئی ہے. نہیں, بھٹکنا اسی طریقے نال اندروں جاری ہے, سمرتھا نہیں رہی. بھور گئے بگ بیٹھے آئے. جوانی بھوریاں دے سمان بتیت ہوئی, بڑھےپا بگلیاں دے سمان بتیت ہویا. بھور گئے بگ بیٹھے آئے. جوانی وچ بھور برتی پردھان رہی, بڑھےپے وچ بگل برتی پردھان رہی. اور اکثر منک ਬੁੱਢਿਆਂ ਤੋਂ ਬਹੁਤ ਵੱਡਾ ਧੋਖਾ ਖਾ ਜਾਂਦਾ ਹੈ। ਸਮੁੱਚੀ ਦੁਨੀਆਂ ਵਿੱਚ ਕਰੀਬਨ ਕਰੀਬਨ ਧਾਰਮਿਕ ਤੇ ਰਾਜਨੀਤਿਕ ਆਗੂ ਬਿਰਧ ਮਨੁੱਖ ਹੁੰਦੇ ਨੇ। ਸਮਾਜ, ਕੌਮ, ਦੇਸ਼ ਅਕਸਰ ਇਹਨਾਂ ਤੋਂ ਧੋਖਾ ਖਾ ਜਾਂਦਾ ਹੈ। ਉਸਤਾਦ ਜ਼ੌਕ ਦਾ ਕਹਿਣਾ ਹੈ, ਰੇਸ਼ੇ ਸਫੈਦ ਸ਼ੇਖ ਮੇ ਹੈ ਜ਼ੁਲਮ ਤੇ ਫਰੇਬ, ਇਸ ਮਕਰ ਚਾਂਦਨੀ ਪੇ ਨਾ ਕਰਨਾ ਗੁਮਾਨ ਏ ਸੁਭਾ। ਇਸ ਦੀ ਚਿੱਟੀ ਦਾੜੀ ਵੇਖ ਕੇ ਕਿਧਰੇ ਨਾ ਸਮਝ ਲੈਣਾ ਇਹ ਚਾਂਦਨੀ ਹੈ, ਇਹ ਚਾਂਦਨੀ ਰਾਤ ਹੈ, ਇਹ ਚਿੱਟਾ ਹੈ ਨਹੀਂ, ਇਸ ਮਕਰ ਚਾਂਦਨੀ ਪੇ ਨਾ ਕਰਨਾ ਗੁਮਾਨ ਏ। ਇਸ ਚਿੱਟੀ ਦਾੜੀ ਵਿੱਚ ਵੀ ਬਹੁਤ ਵੱਡੀ ਕਾਲਖ ਛੁਪੀ ਗਈ। ਤੋ ਮੁਖਤਸਰ ਇਹ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਕਥਨ, ਇੱਕ ਤੇ ਬਿਰਤੀ ਪ੍ਰਾਏ ਧਨ ਦੀ ਚੁਰਾਣ ਦੀ ਮਨੁੱਖ ਦੇ ਅੰਦਰ ਪ੍ਰਧਾਨ ਹੈ ਇਹ ਹਿਰਨ ਦੇ ਸਮਾਨ, ਤੇ ਪ੍ਰਾਏ ਰੂਪ ਦੇ ਉੱਤੇ ਮੰਡਲਾਉਣ ਦੀ ਜੋ ਬਿਰਤੀ ਹੈ ਇਹ ਭੌਰੇ ਸਮਾਨ ਹੈ। ਇਸ ਵਾਸਤੇ ਭੌਰੇ ਨੂੰ ਸਾਹਮਣੇ ਰੱਖ ਕੇ, ਹਿਰਨ ਨੂੰ ਸਾਹਮਣੇ ਰੱਖ ਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਸਮੁੱਚੀ ਮਨੁੱਖਤਾ ਨੂੰ ਸੰਦੇਸ਼ ਤੇ ਉਪਦੇਸ਼ ਦਿੰਦੇ। ਇਸ ਬਿਰਤੀ ਨੇ ਮਨੁੱਖਤਾ ਦਾ ਬਹੁਤ ਅਹਿਤ ਕੀਤਾ। ਸੰਸਾਰ ਵਿੱਚ ਬਹੁਤ ਜੋ ਆਪਾ ਧਾਪੀ ਹੋਈ, ਬੇਇਨਸਾਫੀਆਂ ਹੋਈਆਂ ਸਿਰਫ ਇਹਨਾਂ ਦੋ ਬਿਰਤੀਆਂ ਕਰਕੇ। ਤੀਸਰੀ ਬਿਰਤੀ ਜਿਸਦਾ ਜ਼ਿਕਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਰਦੇ ਨੇ, ਮੱਛੀ ਨੂੰ ਅੱਗੇ ਕਰਦੇ। ਮੱਛਲੀ ਵਿਛੁੰਨੀ ਨੈਣ ਰੁੰਨੀ, ਜਾਲ ਬੱਧਕ ਪਾਇਆ ਸੰਸਾਰ ਮਾਇਆ ਮੋਹ ਮੀਠਾ, ਅੰਤ ਭਰਮ ਚੁਕਾਇਆ। ਕੁੰਡੀ ਦੇ ਨਾਲ ਮਾਸ ਲਾ ਕੇ ਮਛੇਰੇ ਨੇ ਪਾਣੀ ਦੇ ਸੁੱਟੀ, ਮੱਛੀ ਨੂੰ ਮਾਸ ਦਿਖਾਈ ਦਿੰਦਾ ਹੈ, ਕੁੰਡੀ ਨਹੀਂ ਦਿਖਾਈ ਦਿੰਦੀ। ਪਾਪ ਦਾ ਰਸ ਦਿਖਾਈ ਦੇਵੇ, ਪਾਪ ਦਾ ਦੁੱਖ ਨਾ ਦਿਖਾਈ ਦੇਵੇ, ਇਹ ਮੱਛੀ ਦੇ ਸਮਾਨ ਬਿਰਤੀ ਹੈ। ਜੈਸੇ ਮੱਛੀ ਨੂੰ ਸਿਰਫ ਮਾਸ ਦਿਖਾਈ ਦਿੰਦਾ ਹੈ, ਕੁੰਡੀ ਨਹੀਂ ਦਿਖਾਈ ਦਿੰਦੀ। ਅਕਸਰ ਐਸਾ ਹੀ ਹੁੰਦਾ ਹੈ ਕਿ ਮਨੁੱਖ ਨੂੰ ਪਾਪ ਦੇ ਰਸ ਦਾ ਤੇ ਪਤਾ ਹੈ, ਲੇਕਿਨ ਪਾਪ ਦੇ ਦੁੱਖ ਦਾ ਨਹੀਂ ਪਤਾ। ਰਸ ਦੇ ਵਿੱਚ ਹੀ ਦੁੱਖ ਹੈ, ਜੈਸੇ ਮਾਸ ਦੇ ਵਿੱਚ ਹੀ ਕੁੰਡੀ ਹੈ। ਰਸ ਦੀ ਮਾਰੀ ਹੋਈ ਮੱਛੀ ਜੋ ਮਾਸ ਨੂੰ ਮੂੰਹ ਚ ਪਾਉਂਦੀ ਹੈ, ਕੀ ਦੇਖਦੀ ਹੈ? ਕੁੰਡੀ ਚ ਫਸ ਗਈ ਹੈ। ਮਾਸ ਹੀ ਕੁੰਡੀ ਬਣ ਗਿਆ, ਰਸ ਹੀ ਦੁੱਖ ਬਣ ਗਿਆ, ਸੁੱਖ ਹੀ ਦੁੱਖ ਬਣ ਗਿਆ। ਸਤਿਗੁਰ ਦਾ ਫਰਮਾਨ, ਮਛਲੀ ਵਿਛੁੰਨੀ ਨੈਣ ਰੁੰਨੀ, ਵੈਸੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਮਛਲੀ ਨੂੰ ਬਹੁਤ ਸੁੰਦਰ ਤੇ ਸਿਆਣਾ ਮੰਨਿਆ। ਅਤ ਸਿਆਣੀ ਸੋਹਣੀ ਕਿਉਂਕਿ ਤੋ ਵੀ ਸਾ। ਪਸ਼ੂ ਜਗਤ ਵਿੱਚ, ਜਲ ਜੰਤੂਆਂ ਵਿੱਚ ਮੱਛੀ ਬਹੁਤ ਸਿਆਣੀ ਹੈ, ਬਹੁਤ ਸਿਆਣੀ, ਪਰ ਬਹੁਤ ਸਿਆਣੀ ਹੁੰਦੀ ਹੋਈ ਵੀ ਮਾਸ ਦਿਖਾਈ ਦਿੱਤਾ, ਕੁੰਡੀ ਨਹੀਂ ਦਿਖਾਈ ਦਿੱਤੀ। ਕਹਿੰਦੇ ਨੇ ਅਕਸਰ ਬਹੁਤੇ ਸਿਆਣੇ ਮਨੁੱਖੀ ਬਹੁਤ ਵੱਡਾ ਅਨਰਥ ਕਰਦੇ ਨੇ। ਭੋਲੇ ਮਨੁੱਖ, ਬੇਵਕੂਫ ਮਨੁੱਖ, ਬੁੱਧੀਹੀਣ ਮਨੁੱਖ ਸੰਸਾਰ ਵਿੱਚ ਕੋਈ ਬਹੁਤ ਵੱਡਾ ਅਨਰਥ ਨਹੀਂ ਕਰਦੇ, ਬਹੁਤ ਵੱਡਾ ਅਹਿਤ ਨਹੀਂ ਕਰਦੇ। ਸੰਸਾਰ ਵਿੱਚ ਜੋ ਵੱਡੀਆਂ ਵੱਡੀਆਂ ਬਰਬਾਦੀਆਂ ਹੋਈਆਂ ਨੇ ਇਹ ਬਹੁਤ ਸਿਆਣੇ ਮਨੁੱਖਾਂ ਕਰਕੇ ਹੋਈਆਂ, ਬੁੱਧੀਮਾਨ ਮਨੁੱਖਾਂ ਕਰਕੇ ਹੋਈਆਂ। ਲੇਕਿਨ ਬੁੱਧੀਮਾਨ ਸਿਆਣੇ ਮਨੁੱਖਾਂ ਦੀ ਇੱਕ ਬਹੁਤ ਵੱਡੀ ਖਾਮੀ, ਮਾਸ ਦਿਖਾਈ ਦਿੰਦਾ ਹੈ, ਕੁੰਡੀ ਨਹੀਂ ਦਿਖਾਈ ਦਿੰਦੀ। ਪਾਪ ਦਾ ਰਸ ਦਿਖਾਈ ਦਿੰਦਾ ਹੈ, ਪਾਪ ਦਾ ਦੁੱਖ ਨਹੀਂ ਦਿਖਾਈ ਦਿੰਦਾ। ਇਸ ਵਾਸਤੇ ਸਤਿਗੁਰੂ ਦੇਵ ਜੀ ਮਹਾਰਾਜ ਸਮਝਾਉਂਦੇ ਨੇ, ਮਛਲੀ ਵਿਛੁੰਨੀ ਨੈਣ ਰੁੰਨੀ, ਜਾਲ ਬੱਧਕ ਪਾਇਆ ਸੰਸਾਰ ਮਾਇਆ ਮੋਹ ਮੀਠਾ, ਅਨੰਦ ਭਰਮ ਚੁਕਾਇਆ। ਸੰਸਾਰ ਦਾ ਮਾਇਕੀ ਰਸ ਜੋ ਮਨੁੱਖ ਨੂੰ ਪਾਪ ਵਿੱਚ ਪ੍ਰਵਿਰਤ ਕਰ ਦਿੰਦਾ ਹੈ, ਕਿਉਂਕਿ ਪਾਪ ਵਿੱਚ ਬਕਾਇਦਾ ਇੱਕ ਰਸ ਹੈ, ਸਾਹਿਬ ਕਹਿੰਦੇ ਨਹੀਂ, ਇਸ ਵਿੱਚ ਦੁੱਖਾਂ ਦੀ ਕੁੰਡੀ ਵੀ ਹੈ। ਐ ਮਛਲੀ ਤੂੰ ਸੁਚੇਤ ਹੋ, ਐ ਭੌਰੇ ਤੂੰ ਸੁਚੇਤ ਹੋ, ਐ ਕਾਲੇ ਹਿਰਨ ਤੂੰ ਸਾਵਧਾਨ ਹੋ। ਇਹ ਸ਼ਬਦ ਚੌਪਦਾ ਹੈ, ਇੱਕ ਖਿਆਲ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਚਾਰ ਪੈਰਾਂ ਤੇ ਚਲਾਇਆ ਹੈ, ਤੇ ਚੌਥਾ ਖਿਆਲ ਬੜਾ ਕੀਮਤੀ ਦਿੱਤਾ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ। ਆਪ ਦਾ ਫਰਮਾਨ, ਨਦੀਆਂ ਵਾਹ ਵਿਛੁੰਨੀਆਂ ਮੇਲਾ ਸੰਜੋਗੀ ਰਾਮ, ਜੁਗ ਜੁਗ ਮੀਠਾ ਵਿਸ ਭਰੇ ਕੋਈ ਜਾਣੇ ਜੋਗੀ ਰਾਮ।
بڑا قیمتی خیال ہے. ندی وچ جل دی دھارا ویگ کچھ تکھا ہویا کچھ زیادہ ہویا تا ایک لہر اچھلی. ان تے انت لہراں نے ندی وچ کچھ چھوٹیاں نے کچھ وڈیاں نے کچھ بہت وڈیاں نے. کچھ نظراں تو اوجھل نے نہیں دکھائی دیندی, کچھ نظراں دے سامنے نے, کچھ اتنی اچیاں لہراں ہوندیاں نے دوروں بھی دکھائی دیندی. کسے کسے منک دے چرچے بڑی دور دور تک نے, اور کوئی منک سامنے بھی بیٹھا ہوئے تے نظراں دے تھلے نہیں ہوندا, اس تے درشٹی نہیں جاتی. بہت چھوٹی لہر ہے, بہت چھوٹی لہر ہے. گھر دے وچ نوکر ہے, سارا کم پیا کردا ہے, منک نوں دکھائی نہیں دیندا کہ واقعی وہ ہے بھی صحیح کہ نہیں. لیکن ایک منک نظراں دے سامنے بھی نہیں, تاں ہی اس دی چرچا زبان, تاں بھی اس دا روپ کلپنا وچ, تاں بھی اس دیاں وچاراں اندر چل رہی ہیں. ہو بہو منک لہراں دے سمان, جیسے لہر دی زندگی چھن بھنگر ہے, منک دی زندگی بھی چھن بھنگر ہے. یہ گل وکری ہے, کوئی لہر چھوٹی ہے, کوئی لہر وڈی ہے, کوئی بہت وڈی ہے, کوئی بہت وڈی ہے. دوروں دکھائی دیندی, دوروں دس پیندی ہے, کوئی نیڑوں بھی نہیں دستی. ایک عالم دا کہنا ہے, کسی کے ایک آنسو پر ہزاروں دل تڑپتے ہیں, کسی کا عمر بھر رونا یوں ہی بیکار جاتا ہے. بہت اچھی لہر ہے, بڑی اس دی چرچ ہے, بڑی گل ہے. ایک چھوٹی لہر ہے, اتہاس دا حصہ نہیں بن سکی, منک دی نظراں دے تھلے نہیں آ سکی, پر لہر آخر لہر ہے, چاہے وڈی ہے چاہے چھوٹی. وڈی لہر نو کئی دفعہ مان ہو جاتا ہے کہ میں دریا تو وکھ ہو کے چلا, اچھل کے وکھ ہو کے چلن لگ پیندی ہے, او دا نام پی جاتا ہے واڑا. ندی تو نکلے ہویا واہ, ندی تو نکلے ہویا واڑا. گرو نانک دیو جی مہاراج اس واڑے نو سمجھاندے نے, ساگر بہت دور ہے, بہت دور ہے, منزل بڑی لمبی ہے, رستے چ مرو تھل نے, چٹانا نے, بنجر زمین نے, پتھر نے. اے واڑے تو ساگر تک نہیں پہنچ سکے گا, اگر ساگر تک پہنچنا ہے تو سرتا دے نال چل, دریا دے نال چل. پر دریا دا ہی تے تیرے کول جل ہے, دریا دے کول پانی اپنے جھرنے دا ہے, پر اے لہر تیرے کول پانی اپنے جھرنے دا نہیں, دریا دا پانی ہے, سرتا دا پانی ہے. پر واڑے نو مان ہو جاندا ہے, بے میں جد وگ رہا چل رہا تو میری بھی کوئی ہوند ہے, میری بھی کوئی ہستی ہے. واڑے نو اس واسطے سمجھاندے نے کہ کئی دفعہ کچھ واڑے دریا دی طرف اپنا رخ کر لیں, تے پھر دریا وچ لین ہو جاندے, تے پھر وہ ساگر تک پہنچ جاندے. پر کچھ واڑے ایسے ہٹی آدھے کہ نہیں اپنے ہی مارگ پہ چلنا ہے, تو اپنی ہستی مٹا بیٹھتے, رستے کھو جاندے, مرو تھل کھو جاندے. ہو بہو دھرم دی دنیا چلدیا چلدیا جد کسی دی مان پرتشٹا بہت بڑھ جائے تو کہندا نہیں ہوں میں کوئی الگ مذہب چلانا ہے, الگ دھرم چلانا ہے, خود پوج بننا ہے, خود رب بننا ہے, خود پرماتما بننا ہے, الگ ہو کے چلنا ہے. گرو نانک اس نو سمجھاندے نہیں, سنگت دے نال چل, بھگتاں دے نال چل, گرو دے نال چل. گرو کول جل جو ہے وہ اپنے جھرنے دا ہے, پرماتما دا ہے, تے تیرے کول جڑا پانی ہے وہ تے دریا دا اپنا تیرا ہے ہی نہیں, اس واسطے رستے چ سکھ جائے گا. اس طرح دیاں پکھن دیاں لہراں چلدیاں تے ہن دو چار سال, پانچ دس سال. گرو نانک دیو جی مہاراج دا کہنا ہے, کوڑ نکھٹے نانکا اوڑک سچ رہی, آخر اے واڑے رستے چ سک جاندے نے. ستگرو دیو جی مہاراج ایسی اچھلی ہوئی لہر نو جو ندی تو الگ چلن دے اتے راضی ہوئی ہے سمجھاندے نے, ندیاں واہ وچھنیاں میلا سنجوگی نام. ان تے سنجوگا نال میلا ہونا ہے, جے تم موڑا کھا جائے دریا دی طرف تے ساگر تک پہنچ سکیں گی, ورنہ نہیں. تو ایک مان دی رچی بھی منک نو روک دیندی ہے, ਇਹਨੂੰ ਵਾੜੇ ਨਾਲ ਗੁਰੂ ਨਾਨਕ ਨੇ ਤਸ਼ਬੀਹ ਦਿੱਤੀ ਹੈ। ਮਨੁੱਖ ਸਹੀ ਢੰਗ ਦੇ ਨਾਲ ਪਰਮਾਤਮਾ ਤੱਕ ਪਹੁੰਚ ਸਕੇ ਕੁਛ ਬੁਨਿਆਦੀ ਰੋਕਾਂ ਦਾ ਇਸ ਸ਼ਬਦ ਵਿੱਚ ਗੁਰੂ ਨਾਨਕ ਦੇਵ ਜੀ ਨੇ ਜ਼ਿਕਰ ਕੀਤਾ।